ऐसा खसम हमारा कुमी जल माए तन तिस बार पंख खीर तिन नाई पूर्ण परमानंद मनोहर समझ देख मन पाखण कीट गुप्त होए रहता आचो मार्ग नाही कह तना पूर्ण ताहू को मातरे जिया डराही पाखण कीट गुप्त होए रहता ताचो मार्ग नाही कह तना पूर्ण ताऊ को मातरे जिया डराही।
वाहिगुरु जी का खालसा
वाहिगुरु जी की फतेह। सतनाम श्री वाहिगुरु साहिब जीओ रे चित चेतस की नाम दयाल दमोदर।
वाहिगुरु जी का खालसा वाहिगुरु जी की फतेह। सतगुरु गरीब नवाज सच्चे पातशाह जी दी साजी नवाजी हुए गुरु रूप खालसा साध संगत जीओ अंतरजामी सतगुरां दी कृपा दा सदका हजूर दी बाणी दा आसा दी वार दा कीर्तन समाप्त होने तो बाद हुण सतगुरु जी दी चल रही जो अमृत रूप कथा है जिस दे विच कल भगत धन्ने जी ने अपना एक शब्द उच्चारण किया सी। फिर सतगुरु अर्जन देव साहब महाराज साहब सच्चे पातशाह ने भगत बाणी ते गुरु की बाणी दी एकता सतगुरु सच्चे पातशाह ने जनाउंदिया होया भगत जी ने सिरोपाव देंदिया होया महला पंजवां उचार के गोविंद 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 संग नाम दिओ मन लिया जिस दे विच नामदेव भगत जी सिमरन भजन करके गुरु के प्यारे परमेश्वर नूं प्यारे होए। भगत कबीर जो नीवी कोल दे विच जमिया सी लोकी जुलारा कहिंदे सन परमेश्वर दे चरणां दी ऐसी प्रीत होई तनना बुरना सब तजियो है कबीर हर का नाम लिख ली हो शरीर। इसे प्रकार रविदास जेड़े सन रविदास तो अंता तोर नीत तिम त्यागी माया सारे संसार दे विच प्रगट हो गए साध संगत द्वारा परमेश्वर दे दर्शन करके। सैन नाई जेड़े हर वेले गुत्तियां दा कार्ज करन वाले सन सिमरन भजन विच जुड़े रहिंदे महात्मा रात नूं घर विच आए सारी रात रहण सबाई कीर्तन होया राज द्वार विच रात नहीं जा सकिया राजे दी सेवा विच पर सैन रूप हर होए कै आए राजे नूं रिझाई। तो सैन दा रूप धार करके राजे दा रूप सैन नाई दा रूप धार के भगवान आप आके राजे नूं हथ ला के घुट के उहदा सारा रोग ही मेट दित्ता सी। तो कहन लगे फिर जिहड़े भगवान ने मेरा स्वरूप धारिया है मैनू इह राज भाग की लोड़ नहीं मैं उहदी प्राप्ति का चाहवान हाँ। इस प्रकार हिरदे च पार ब्रह्म वसण तो सारिया भगतां दे विचों गिणे गए। ਇਹ ਵਿਧੀ ਨੂੰ ਸੁਣ ਕਰਕੇ ਜੋ ਜੱਟ ਸੀ ਧੰਨਾ ਉਹ ਵੀ ਸਾਵਧਾਨ ਹੋ ਕੇ ਵਿਸ਼ਿਆਂ ਤੋਂ ਪ੍ਰਾਮ ਹੋ ਕੇ ਸੰਸਾਰ ਤੋਂ ਉੱਠ ਕੇ ਸਾਵਧਾਨ ਚਿੱਤ ਇਕਾਗਰ ਕਰਕੇ ਭਗਤੀ ਦੇ ਵਿੱਚ ਜੁੜ ਗਏ ਪ੍ਰਤੱਖ ਹੋ ਕੇ ਪਰਮੇਸ਼ੁਰ ਉਹਨਾਂ ਨੂੰ ਮਿਲੇ। ਧੰਨਾ ਵੀ ਵੱਡਿਆਂ ਭਾਗਾਂ ਵਾਲਾ ਬਣ ਗਿਆ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ। ਇਸ ਪ੍ਰਕਾਰ ਕੱਲ ਸ਼ਬਦ ਆਏ ਸਨ ਭਗਤ ਧੰਨਾ ਜੀ ਜਿਨ੍ਹਾਂ ਦੇ ਬਾਰੇ ਕੱਲ ਸੂਖਮ ਰੂਪ ਵਿੱਚ ਬੇਨਤੀ ਕੀਤੀ ਸੀ। ਸੋ ਇਹ ਦਿੱਲੀ ਦੇ ਵਿੱਚ ਪ੍ਰਗਟ ਹੋਏ ਹਸਤਰਾਪੁਰੀ ਦੇ ਵਿੱਚ ਜਾਟ ਸਨ ਜੋ ਇਹ ਜ਼ਿਮੀਦਾਰਾ ਕਰਿਆ ਕਰਦੇ। ਇੱਕ ਦਿਨ ਸਾਉਣੀ ਬੀਜਣ ਵਾਸਤੇ ਆਪਣੇ ਪਾਸ ਮੋਸ਼ ਨੇ ਜਿਸ ਦੇ ਪਾਸ ਉਹ ਬੀਜਣ ਵਾਸਤੇ ਭਗਤ ਜੀ ਬੀਜ ਦੀ ਪੰਡ ਆਪਣੇ ਸਿਰ ਉੱਪਰ ਰੱਖੀ ਹੋਈ ਹੈ ਅਤੇ ਬਲਦ ਅੱਗੇ ਲਾਏ ਹੋਏ ਨੇ ਬੀਜਣ ਵਾਸਤੇ। ਜਦੋਂ ਚੱਲੇ ਰਸਤੇ ਵਿੱਚ ਜਾਂਦਿਆਂ ਤੋਂ ਕਈ ਦਿਨਾਂ ਦੇ ਭੁੱਖੇ ਮਹਾਤਮਾ ਇਹਨਾਂ ਨੂੰ ਮਿਲੇ ਕਹਿਣ ਲੱਗੇ ਭਾਈ ਅਸੀਂ ਭੁੱਖੇ ਹਾਂ ਕੋਈ ਛਕਣ ਵਾਸਤੇ ਸਾਨੂੰ ਦੇ। ਕਹਿਣ ਲੱਗਾ ਜੀ ਇਸ ਵੇਲੇ ਮੋਠ ਹੀ ਨੇ ਮੇਰੇ ਕੋਲੇ, ਸੋ ਇਹ ਲੈ ਲਓ। ਕਹਿਣ ਲੱਗੇ ਚੰਗਾ, ਉਹ ਮਹਾਤਮਾ ਸੰਤੋਖੀ ਸਨ, ਉਹੀ ਆਪਣੇ ਪੱਲੇ ਪਵਾ ਲੈ। ਕਹਿੰਦੇ ਚੰਗਾ, ਇਹਨਾਂ ਨੂੰ ਉਬਾਲ ਕੇ ਅਸੀਂ ਛੱਕ ਕੇ ਗੁਜ਼ਾਰਾ ਕਰਾਂਗੇ। ਹੁਣ ਭਗਤ ਧੰਨਾ ਜੀ ਕਹਿਣ ਲੱਗੇ ਵਾਪਸ ਮੁੜ ਕੇ ਤਾਂ ਕੀ ਜਾਣਾ, ਚਲੋ ਖੇਤ ਵਿੱਚ ਚੱਲਦੇ ਹਾਂ। ਆਪਣਾ ਜਦੋਂ ਬਲਦਾਂ ਨਾਲ ਲੈ ਕੇ ਖੇਤ ਵਿੱਚ ਗਏ, ਉਸ ਵੇਲੇ ਛੋਟੇ ਛੋਟੇ ਰੋੜ ਕਾਫੀ ਇਕੱਠੇ ਕਰ ਲੈ, ਰੋੜ ਇਕੱਠੇ ਕਰਕੇ ਆਪਣੀ ਝੋਲੀ ਵਿੱਚ ਪਾ ਲੈ। ਝੋਲੀ ਵਿੱਚ ਪਾ ਕੇ ਮੋਟੇ ਮੋਟੇ ਸਿਆੜ ਕਰਦਾ, ਨਾਲੇ ਉਹ ਰੋੜ ਹੀ ਕੇਰੀ ਜਾਂਦਾ। ਸੋ ਕੋਲ ਦੀ ਲੋਕੀ ਲੰਘ ਰਹੇ ਸਨ, ਕਹਿਣ ਲੱਗੇ ਪਤਾ ਨਹੀਂ ਕੀ ਕਾਰਨ ਹੈ, ਧੰਨਾ ਪਤਾ ਨਹੀਂ ਅੱਜ ਕੀ ਬੀਜੀ ਜਾਂਦਾ ਹੈ। ਸੋ ਇਹਦੀ ਨਾਲੀ ਜਿਹੜੀ ਲੋਹੇ ਦੀ ਹੈ ਬੜੀ ਖੜਕਦੀ ਹੈ। ਆਪਣਾ ਭਗਤ ਧੰਨਿਆ, ਕੀ ਕਾਰਨ, ਬੜਾ ਖੜਕਾ ਆਉਂਦਾ ਤੇਰੀ ਨਾਲੀ ਦੇ ਵਿੱਚੋਂ, ਕੀ ਬੀਜ ਰਿਹਾ? ਕਹਿਣ ਲੱਗਾ ਕਿ ਮੇਰਾ ਕਾਗਜ਼ੀ ਪੋਰ ਹੈ ਤਾਂ ਇਹਦੇ ਵਿੱਚੋਂ ਆਵਾਜ਼ ਬਾਹਲੀ ਆਉਂਦੀ ਹੈ, ਪਰ ਬੀਜ ਰਿਹਾ ਸੀ ਰੋੜ। ਜਦੋਂ ਮੋਟੇ ਮੋਟੇ ਸਿਆੜ ਕੱਢੇ, ਕੁਛ ਦਿਨਾਂ ਤੋਂ ਬਾਅਦ, ਦੋ ਚਾਰ ਦਿਨਾਂ ਤੋਂ ਬਾਅਦ ਜਾ ਕੇ ਵੇਖਿਆ, ਉਹ ਤੂੰਬਿਆਂ ਦੀਆਂ ਵੇਲਾਂ ਹਰੀਆਂ ਹੋਈਆਂ। ਉਹ ਤੂੰਬਿਆਂ ਦੀਆਂ ਵੇਲਾਂ ਹਰੀਆਂ ਹੋਣ ਤੋਂ ਉੱਥੇ ਛੱਪੜੀ ਪਾ ਕੇ ਬਾਹਰ ਬੈਠਾ। ਕਹਿਣ ਲੱਗਾ ਮਾਤਾ, ਮੈਂ ਹੁਣ ਉੱਥੇ ਰਾਖੀ ਕਰਿਆ ਕਰਾਂਗਾ। ਭਾਵ ਅਸਲ ਵਿੱਚ ਇਹ ਸੀ ਕਿ ਚੰਗੀ ਇਕਾਂਤ ਮਿਲ ਜਾਵੇਗੀ, ਉੱਥੇ ਇਕਾਂਤ ਬੈਠੇ ਸਿਮਰਨ ਭਜਨ ਕਰਾਂਗੇ। ਸੋ ਬਾਹਰ ਬੈਠੇ ਰਹਿੰਦੇ, ਸਿਮਰਨ ਵਿੱਚ ਲੀਨ ਰਹਿੰਦੇ। ਮਾਤਾ ਪ੍ਰਸ਼ਾਦਾ ਲਿਜਾਂਦੀ, ਉਹ ਸ਼ੱਕ ਸ਼ਰਦੇ, ਕਹਿੰਦੇ ਮਾਤਾ ਸੀ ਰਾਖੀ ਵਿੱਚ, ਵੇਖ ਕਿਆ ਸੋਹਣਾ ਹਰਿਆ ਖੇਤ ਹੈ। ਸੋ ਜਦੋਂ ਤੂੰਬੇ ਲੱਗੇ ਵੱਡੇ ਵੱਡੇ, ਇੱਕ ਦਿਨ ਇੱਕ ਸ਼ਾਹੂਕਾਰ ਘੋੜੀ ਤੇ ਚੜਿਆ ਜਾ ਰਿਹਾ ਸੀ। ਸੋ ਉਹਦੇ ਘੋੜੀ ਦੇ ਮਗਰ ਇੱਕ ਵਛੇਰਾ ਸੀ। ਅਚਨਚੇਤ ਭਗਤ ਜੀ ਵੀ ਆਪਣੀ ਕੁੱਲੀ ਦੇ ਵਿੱਚ ਜਦੋਂ ਬਾਹਰ ਨਿਕਲੇ, ਉਹ ਜਿਹੜਾ ਮਗਰਲਾ ਵਛੇਰਾ ਸੀ, ਤੁਰਿਆ ਆਉਂਦਾ ਡਰ ਕੇ ਉਹ ਖੇਤ ਵਿੱਚ ਵੜ ਗਿਆ। ਖੇਤ ਵਿੱਚ ਵੜਨ ਤੋਂ ਉਹਦੇ ਪੈਰ ਜਦੋਂ ਉਹ ਤੂੰਬਿਆਂ ਦੇ ਉੱਪਰ ਟਿਕੇ, ਉਸ ਦੋ ਚਾਰ ਤੂੰਬੇ ਵਿੱਚੋਂ ਟੁੱਟੇ, ਪਰ ਕੀ ਵੇਖਿਆ, ਸਾਰੇ ਹੀ ਮੋਠਾਂ ਦੇ ਭਰੇ ਹੋਏ ਨੇ। ਜਿੱਥੇ ਜਿੱਥੇ ਪੈਰ ਰੱਖੇ ਉੱਥੇ ਢੇਰ ਲੱਗ ਗਏ ਮੋਠਾਂ ਨੇ। ਉਸ ਵੇਲੇ ਮਨ ਵਿੱਚ ਬੜੇ ਅਚਰਜ ਹੋ ਕੇ, ਇਹ ਪਰਮੇਸ਼ੁਰ ਦੇ ਸ਼ੁਕਰਾਨੇ ਵਜੋਂ ਕਿ ਪਰਮੇਸ਼ੁਰ ਹੀ ਸਾਰਿਆਂ ਦੀ ਆਪ ਸਹਾਇਤਾ ਕਰਨ ਵਾਲਾ, ਰੱਖਿਆ ਕਰਨ ਵਾਲਾ ਤੇ ਪਾਲਣਾ ਕਰਨ ਵਾਲਾ ਹੈ। ਉਸ ਸਮੇਂ ਖਾਲਸਾ ਜੀ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ,
ਰੇ ਚਿਤ ਚੇਤਸ ਕੀ ਨਾਮ ਦਿਆਲ ਦਮੋਦਰ,
ਰੇ ਚਿਤ ਚੇਤਸ ਕੀ ਨਾਮ ਦਿਆਲ ਦਮੋਦਰ। ਚੇਤੇ ਕਿਉਂ ਨਹੀਂ ਕਰਦਾ ਹੈ, ਜੋ ਦਇਆ ਦਾ ਘਰ ਹੈ ਪਰਮੇਸ਼ਰ, ਦਮੋਦਰ ਜਿਸ ਦਾ ਨਾਮ ਹੈ ਉਹ ਦਇਆ ਦਾ ਘਰ ਹੈ ਪਰਮੇਸ਼ਰ, ਹੋਰ ਕੋਈ ਦਇਆ ਦਾ ਘਰ ਨਹੀਂ, ਇੰਨਾ ਦਿਆਲੂ ਨਹੀਂ ਜਿੰਨਾ ਪਰਮੇਸ਼ਰ ਦਿਆਲੂ ਹੈ। ਹਰ ਵੇਲੇ ਸਾਰਿਆਂ ਤੇ ਦਇਆ ਕਰਨ ਵਾਲਾ, ਹਰ ਵੇਲੇ ਸਾਰਿਆਂ ਤੇ ਢਹਿਣ ਵਾਲਾ, ਹਰ ਵੇਲੇ ਸਾਰਿਆਂ ਤੇ ਕਿਰਪਾ ਕਰਨ ਵਾਲਾ, ਹੋਰਨਾਂ ਦੀ ਦਇਆ ਕਿਸੇ ਦੀ ਘੰਟਾ, ਦੋ ਘੰਟੇ, ਚਾਰ ਘੰਟੇ, ਦੋ ਚਾਰ ਦਿਨ, ਦਸ ਦਿਨ ਤੱਕ ਹੋਵੇਗੀ। ਜੇ ਕੋਈ ਤੰਗ ਕਰੇਗਾ ਫਿਰ ਉਹਦੀ ਦਇਆ ਦਾ ਅੰਤ ਹੋ ਜਾਂਦਾ ਹੈ, ਫਿਰ ਨਹੀਂ ਉਹਦਾ ਦਿਆਲੂ ਸੁਭਾਅ ਰਹਿੰਦਾ, ਗੁੱਸੇ ਹੋ ਜਾਂਦਾ, ਨਾਰਾਜ਼ ਹੋ ਜਾਂਦਾ ਹੈ। ਪਰ ਰੇ ਚਿੱਤ ਹੇ ਚਿੱਤ ਚੇਤ ਕੀ ਨਾ ਦਇਆਲ ਦਮੋਦਰ, ਚੇਤੇ ਕਿਉਂ ਨਹੀਂ ਕਰਦਾ ਹੈ, ਉਹ ਪਰਮੇਸ਼ੁਰ ਜੋ ਦਇਆ ਦਾ ਘਰ ਹੈ ਉਹਨੂੰ ਚੇਤੇ ਕਿਉਂ ਨਹੀਂ ਕਰਦਾ? ਉਹ ਕੈਸਾ ਹੈ? ਦਮੋਦਰ ਉਸਦਾ ਨਾਮ ਹੈ। ਜਦੋਂ ਕ੍ਰਿਸ਼ਨ ਭਗਵਾਨ ਜੀ ਗੋਕਲ ਦੇ ਵਿੱਚ ਰਹਿੰਦੇ ਆ, ਸੋ ਜਿਹੜੀਆਂ ਗੋਪੀਆਂ ਸਨ ਉਹਨਾਂ ਦੇ ਕਿਸੇ ਦਾ ਜਾ ਕੇ ਦੁੱਧ ਪੀ ਜਾਂਦੇ, ਕਈਆਂ ਦਾ ਦਹੀਂ, ਕਈਆਂ ਦੇ ਮੱਖਣ ਦੇ ਕੁੱਜੇ ਆਪ ਚੱਕ ਲੈਂਦੇ, ਜਿੰਨਾ ਛਕਿਆ ਜਾਂਦਾ ਛਕ ਲੈਂਦੇ, ਬਾਕੀ ਦੂਸਰਿਆਂ ਨੂੰ ਛਕਾ ਦਿੰਦੇ। ਉਹਨਾਂ ਦੀਆਂ ਸ਼ਿਕਾਇਤਾਂ ਜਸੋਦਾ ਜੀ ਪਾਸ ਆਉਂਦੀਆਂ। ਇੱਕ ਦਿਨ ਕਹਿਣ ਲੱਗੇ ਚੰਗਾ, ਮੈਂ ਇਹਨਾਂ ਨੂੰ ਅੱਜ ਕਾਬੂ ਕਰਕੇ ਰੱਖਦੀ ਹਾਂ। ਸੋ ਰੱਸੀਆਂ ਲੈ ਕੇ ਬੰਨਣ ਲੱਗੇ, ਜਦੋਂ ਉਖਲ ਦੇ ਨਾਲ ਸਾਰੇ ਗੋਕਲ ਦੀਆਂ ਰੱਸੀਆਂ ਮੁਕਾ ਦਿੱਤੀਆਂ। ਐਸਾ ਸਰੂਪ ਕ੍ਰਿਸ਼ਨ ਭਗਵਾਨ ਨੇ ਧਾਰਿਆ, ਉਹ ਉਖਲ ਜਿਹੜਾ ਸੀ ਜਿਸ ਦੇ ਨਾਲ ਬੱਧਾ, ਉਹਨੂੰ ਵੀ ਧੂ ਕੇ ਤੁਰ ਪਏ। ਜਦੋਂ ਤੁਰ ਪਏ, ਅੱਗੇ ਜੜੁੱਤ ਬਿਰਸ਼ ਸਨ, ਕੁਬੇਰ ਦੇ ਦੋ ਪੁੱਤਰ ਸਨ। ਸੋ ਜਿਹੜੇ ਖਾਲਸਾ ਜੀ, ਇਸ ਪ੍ਰਕਾਰ ਉਹਨਾਂ ਦੋਵਾਂ ਨੇ ਨਲ ਤੇ ਕੁਬਰ ਜਿਨ੍ਹਾਂ ਦਾ ਨਾਮ ਸੀ, ਸੋ ਇੱਥੇ ਰੱਖ ਲੈਂਦੇ ਆਸ ਪਾਸੇ ਹੋ ਜੀ ਜਿਹੜਾ ਕੁਬਰ, ਨਲ ਤੇ ਕੁਬਰ ਦੋਵਾਂ ਦਾ ਨਾਮ ਸੀ। ਇਹ ਦੋਵੇਂ ਕੁਬੇਰ ਦੇ ਪੁੱਤਰ ਨੰਗੇ ਪਾਣੀ ਵਿੱਚ ਨਹਾ ਰਹੇ ਸਨ। ਨੰਗੇ ਪਾਣੀ ਵਿੱਚ ਨਹਾਉਂਦਿਆਂ ਨੂੰ ਵੇਖ ਕੇ ਨਾਰਦ ਨੇ ਕਿਹਾ, ਬੱਚਿਓ ਇਉਂ ਨਾ ਕਰੋ, ਨੰਗੇ ਨਹੀਂ ਜਲ ਦੇ ਵਿੱਚ ਕਦੇ ਨਹਾਉਣਾ ਚਾਹੀਦਾ। ਸੋ ਇਹ ਅਣਜਾਣੇ ਸਨ, ਸਗੋਂ ਉਲਟਾ ਉਧਰ ਨੂੰ ਮੂੰਹ ਕਰਕੇ ਲਘੂ ਸ਼ੰਕਾ ਕਰਨ ਲੱਗੇ। ਇਉਂ ਕਰਨ ਤੋਂ ਉਸ ਵੇਲੇ ਨਾਰਦ ਨੇ ਸ਼ਰਾਪ ਦਿੱਤਾ, ਕਹਿਣ ਲੱਗੇ ਜਾਓ ਅਖੇ ਦੈਂਤ ਜਾ ਕੇ ਬਣੋ। ਇਸ ਪ੍ਰਕਾਰ ਜੁੜੁੱਤ ਬਿਰਸ਼ ਬਣ ਵੇਖਿਆ ਸੀ, ਜੁੜੁੱਤ ਬਿਰਸ਼ ਬਣੋ। ਸੋ ਜੁੜੁੱਤ ਬਿਰਸ਼ ਬਣੇ, ਜਮਲਾਰਜਨ ਬਣੇ, ਇਹਨਾਂ ਦੋਵਾਂ ਦੀ ਕਲਿਆਣ ਕਰਨ ਵਾਸਤੇ ਸੋ ਕ੍ਰਿਸ਼ਨ ਭਗਵਾਨ ਜੀ ਵਿਛਾਈ ਕੀਤੀ ਹੈ। ਸਿੰਘਾ ਇੱਥੋਂ ਮੱਥਾ ਟੇਕਦੇ, ਮਹਾਰਾਜ ਦੀ ਦੇਗ ਰੱਖਣੀ ਹੈ, ਅਬਲ ਤਾਂ ਦੇਗ ਵਾਲੇ ਖੜੇ ਆ, ਦੋ ਮਿੰਟ ਠਹਿਰ ਜੋ, ਮੱਥਾ ਟੇਕ ਲੋ, ਕਿੱਧਰ ਦੀ ਵਾਲ ਪਾ ਕੇ ਆਉਂਦੇ।
ਚੇਤਸ ਪੀ ਨਾਮ ਦਇਆਲ ਦਮੋਦਰ,
ਗੱਜ ਕੇ ਬੋਲੋ ਭਾਈ ਸਤਨਾਮ ਸ੍ਰੀ ਵਾਹਿਗੁਰੂ। ਸੋ ਕਹਿੰਦੇ ਹਨ ਉਸ ਵੇਲੇ ਦਮੋਦਰ ਨਾਮ ਪਿਆ। ਇਹ ਜਿਹੜੇ ਜੁੜੁੱਤ ਬਿਰਸ਼ ਸਨ ਦੋਵੇਂ ਜੁਮਲਾਰ ਜਨ, ਇਸ ਪ੍ਰਕਾਰ ਇਹਨਾਂ ਦੋਵਾਂ ਨੂੰ ਉਹ ਉਖਲ ਦੁਆਰਾ ਪੁੱਟ ਕੇ ਇਹਨਾਂ ਦੀ ਕਲਿਆਣ ਜਿਸ ਸਮੇਂ ਕੀਤੀ ਸੀ, ਉਸ ਵੇਲੇ ਤੋਂ ਭਗਵਾਨ ਕ੍ਰਿਸ਼ਨ ਦਾ ਨਾਮ ਦਾਮੋਦਰ ਪਿਆ। ਦਾਮ ਨਾਮ ਹੈ ਰੱਸੀ ਦਾ, ਉਧਰ ਨਾਮ ਹੈ ਪੇਟ ਦਾ। ਆਪਣੇ ਪੇਟ ਨੂੰ ਰੱਸੀ ਦੇ ਨਾਲ ਬਣਾ ਲੈਣ ਕਰਕੇ ਦਾਮੋਦਰ ਭਗਵਾਨ ਦਾ ਨਾਮ ਪਿਆ ਹੈ। ਸੋ ਕਹਿੰਦੇ ਐਸਾ ਜੋ ਭਗਵਾਨ ਹੈ ਦਾਮੋਦਰ, ਉਹਨੂੰ ਇਹ ਮਨਾ ਚਿੱਤ ਵਿੱਚ ਚੇਤੇ ਕਿਉਂ ਨਹੀਂ ਕਰਦਾ। ਬਾ ਦਾਮੋਦਰ ਇਸੇ ਪ੍ਰਕਾਰ ਖਾਲਸਾ ਜੀ ਪ੍ਰੇਮ ਰੂਪੀ ਰੱਸੀ ਵਿੱਚ ਆਪਣੇ ਆਪ ਨੂੰ ਬਣਾ ਲੈਣ ਵਾਲੇ ਸਨ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾਦੂ ਦੁਆਰੇ ਜਦੋਂ ਪਹੁੰਚੇ ਹਨ, ਆਪ ਘੋੜੇ ਉੱਪਰ ਸਵਾਰ ਸਨ, ਜਦੋਂ ਤੁਰੇ ਜਾ ਰਹੇ ਸਨ, ਸੁਖਮਨੀ ਸਾਹਿਬ ਆਪ ਜੀ ਨੇ ਆਰੰਭ ਕੀਤਾ ਹੋਇਆ ਸੀ। ਜਦੋਂ ਦਾਦੂ ਦੁਆਰੇ ਪਹੁੰਚੇ ਖਾਲਸਾ ਜੀ, ਉਸ ਵੇਲੇ ਸੁਖਮਨੀ ਸਾਹਿਬ ਦਾ ਭੋਗ ਪੈਣ ਤੋਂ ਹਜ਼ੂਰ ਸੱਚੇ ਪਾਤਸ਼ਾਹ ਨੇ ਨਮਸਕਾਰ ਕੀਤੀ, ਨਾਲ ਤੀਰ ਝੁਕਾਇਆ। ਉਹ ਤੀਰ ਜਿਹੜਾ ਸੀ ਖਾਲਸਾ ਜੀ, ਉਹ ਜਿਹੜਾ ਮੱਠ ਸੀ ਉਸ ਵੱਲ ਨੂੰ ਝੁਕਿਆ। ਖਾਲਸਾ ਉਸ ਵੇਲੇ ਹੈਰਾਨ ਹੋ ਕੇ ਕਹਿਣ ਲੱਗੇ, ਮਹਾਰਾਜ ਇਹ ਕੀ ਕਾਰਨ ਹੈ, ਤੁਸੀਂ ਆ ਦਾਦੂ ਦੁਆਰੇ ਵੱਲ ਨਮਸਕਾਰ ਕਿਉਂ ਕੀਤੀ ਹੈ? ਤੁਹਾਡਾ ਹੁਕਮ ਹੈ ਜਾਗਤ ਜੋਤ ਜਪਾ ਨੇ ਸੁਬਾਸਰ, ਏਕ ਬਿਨਾ ਮਨ ਨਾਇਕ ਨਾ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮੱਠ ਭੂਲ ਨਾ ਮੰਨ। ਕਿਸੇ ਮੜੀ ਨੂੰ ਮੱਠ ਨੂੰ ਭੁੱਲ ਕੇ ਵੀ ਨਹੀਂ ਕਦੇ ਮੰਨਣਾ, ਤਾਂ ਤੁਸੀਂ ਇੱਧਰ ਤੀਰ ਕਿਉਂ ਚੁਕਾਇਆ? ਸੋ ਭਾਵੇਂ ਸੁਖਮਨੀ ਸਾਹਿਬ ਦਾ ਭੋਗ ਪਾਇਆ ਤਾਂ ਤੀਰ ਤਾਂ ਚੁਕਾਇਆ ਸੀ, ਪਰ ਤੀਰ ਉਸ ਪਾਸੇ ਨੂੰ ਝੁਕ ਗਿਆ। ਮਹਾਰਾਜ ਸਾਹਿਬ ਜੀ ਦਾ ਕੋੜਾ ਫੜ ਲਿਆ ਸਿੰਘਾਂ ਨੇ, ਕਹਿੰਦੇ ਮਹਾਰਾਜ ਕਿਰਪਾ ਕਰੋ, ਹੁਣ ਤਨਖਾਹ ਲਵਾਓ। ਕਹਿੰਦੇ ਚੰਗਾ ਖਾਲਸਾ ਜੀ, ਲਾਓ ਤਨਖਾਹ। ਪੰਜ ਸਿੰਘ ਖੜੇ ਹੋ ਗਏ, ਅੱਜ ਬਾਜਿਆਂ ਵਾਲੇ ਕਲਗੀਆਂ ਵਾਲੇ ਨੂੰ ਤਨਖਾਹ ਲੱਗਣ ਲੱਗੀ ਹੈ। ਕਹਿੰਦੇ ਮੱਟ ਵੱਲ ਨੂੰ ਇਹ ਤੁਹਾਡਾ ਤੀਰ ਕਿਉਂ ਚੁੱਕਿਆ ਹੈ? ਸੋ ਆਪ ਜੀ ਦੀ ਸਲਾਹ ਕਰਨ ਲੱਗੇ, ਪੰਜਾਂ ਪਿਆਰਿਆਂ ਨੇ ਹੁਣ ਰਾਇਤ ਤਾਂ ਕਰਨੀ ਸੀ ਨਾ, ਕਿੰਨੀ ਤਨਖਾਹ ਲੱਗੇ, ਇਕੱਲਾ ਤਾਂ ਲਾ ਨਹੀਂ ਸੀ ਸਕਦਾ। ਇੱਕ ਕਹਿੰਦਾ ਬਈ ਮਹਾਰਾਜ ਸਾਹਿਬ ਤੋਂ 5000 ਰੁਪਈਆ ਲੈਣਾ ਚਾਹੀਦਾ, ਦੂਜੇ ਕਹਿੰਦੇ ਕੇਵਲ 5000 ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਇਹਨਾਂ ਦੇ ਪਾਸੋਂ 5000 ਨਹੀਂ ਵੱਧ ਲੈਣਾ ਚਾਹੀਦਾ। ਦੂਜਾ ਪਿਆਰਾ, ਤੀਸਰਾ ਪਿਆਰਾ ਬੋਲਿਆ, ਕਹਿੰਦੇ ਬਈ ਇਹ ਤਾਂ ਗੱਲ ਠੀਕ ਹੈ, ਕਲਗੀਆਂ ਵਾਲੇ ਤਾਂ ਦੇ ਦੇਣਗੇ, ਜੇ ਆਪਣੇ ਤੋਂ ਵਚਨ ਚੇਤ ਗਲਤੀ ਹੋ ਗਈ, ਜਦੋਂ ਆਪਣੀ ਵਾਰੀ ਆਈ ਫਿਰ ਕੀ ਕਰਾਂਗੇ, ਫਿਰ ਤੇਰਾ ਕੀ ਖਿਆਲ ਹੈ? ਕਹਿੰਦੇ ਮੇਰਾ ਤਾਂ ਖਿਆਲ ਹੈ 100 ਰੁਪਈਆ ਕਾਫੀ ਆ, 7500 ਲਾ ਦੇ। ਚੌਥਾ ਕਹਿੰਦਾ ਵੀ 25 ਦਮੜੇ ਬਹੁਤ ਨੇ, 25 ਬਹੁਤ ਹੈ, ਕਿਉਂ 5000 ਲਾਉਂਦੇ ਹੋ? ਸੋ ਕਹਿੰਦੇ ਇਸ ਤਰ੍ਹਾਂ ਸਲਾਹ ਜਦੋਂ ਹਾਲੇ ਕਰ ਹੀ ਰਹੇ ਸਨ, ਮਹਾਰਾਜ ਕਹਿਣ ਲੱਗੇ ਚੰਗਾ ਖਾਲਸਾ ਜੀ ਕਰੋ ਰਾਇ। ਸੋ ਨਾ 25 ਨਾ 100, ਕਹਿੰਦੇ ਜੀ 500 ਰੁਪਈਆ ਦੇ ਦਿਓ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਚੰਗਾ ਖਾਲਸਾ ਜੀ, ਅਸੀਂ ਹੁਣ ਦਿਆਂਗੇ ਤਾਂ 5000 ਹੀ, ਕਿਉਂਕਿ ਪਹਿਲੇ ਪਿਆਰੇ ਨੇ 5000 ਕਿਹਾ ਹੈ। ਸੋ 5000 ਲਓ, ਪਰ ਸਾਡੇ ਚਿੱਤ ਵਿੱਚ ਅੱਜ ਇੰਨੀ ਖੁਸ਼ੀ ਹੈ, ਸਾਡਾ ਜੋ ਰੋਮ ਰੋਮ ਪ੍ਰਸੰਨ ਹੈ ਕਿ ਸਾਡਾ ਪੁੱਤਰ ਖਾਲਸਾ ਬੜਾ ਸਾਵਧਾਨ ਹੋ ਚੁੱਕਾ ਹੈ, ਇਹ ਕਦੇ ਕਿਸੇ ਦੀ ਚੇਪ ਵਿੱਚ ਨਹੀਂ ਆਵੇਗਾ, ਕਦੇ ਇਹ ਨਹੀਂ ਖਿਆਲ ਕਰੇਗਾ ਇਹ ਵੱਡਾ ਬੰਦਾ ਹੈ, ਇਹਨੇ ਜੇ ਗਲਤੀ ਕੀਤੀ ਹੈ ਤਾਂ ਇਹਨੂੰ ਮੁਆਫ ਕਰ ਦੇਗੀ। ਸੋ ਜਿਹੜੇ ਆਪਣੇ ਸਤਿਗੁਰੂ ਜੀ ਨੂੰ ਕਹਿ ਸਕਦੇ ਹਨ ਕਿ ਮਹਾਰਾਜ ਤੁਹਾਡਾ ਤੀਰ ਇਹ ਮੱਟ ਵੱਲ ਨੂੰ ਕਿਉਂ ਚੁੱਕਿਆ ਹੈ, ਤੁਹਾਨੂੰ ਤਨਖਾਹ ਲਾਉਣੀ ਹੈ, ਤਾਂ ਫਿਰ ਹੋਰ ਨੂੰ ਵੀ ਇਹ ਪਕੜ ਲਿਆ ਕਰਨਗੇ ਜਿਹੜਾ ਕਲਿਆਈ ਕਰੇਗਾ। ਇਸ ਵਾਸਤੇ ਅੱਜ ਅਸੀਂ ਪ੍ਰਸੰਨ ਹਾਂ, ਨਾਲ ਇਹ ਤਨਖਾਹ ਦਿੰਦੇ ਹਾਂ, ਨਾਲ ਕਹਿੰਦੇ ਹਾਂ ਖਾਲਸਾ ਜੀ ਜੇ ਕਿਤੇ ਕਲਿਆਈ ਬਣ ਜਾਵੇ ਸਰੀਰ ਦੇ ਵਿੱਚ ਅਚਨਚੇਤ, ਉਸ ਵੇਲੇ ਤਨਖਾਹ ਲਵਾਉਣ ਲੱਗਿਆਂ ਸ਼ਰਮਿੰਦੇ ਨਹੀਂ ਕਦੇ ਹੋਣ, ਆਪਣੇ ਆਪ ਨੂੰ ਛੁਪਾ ਕੇ ਨਹੀਂ ਰੱਖਣਾ। ਇਹ ਨਾ ਹੋਵੇ ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ, ਪ੍ਰਗਟ ਪੈ ਨਿਦਾਨ ਸਭ ਜਬ ਪੂਛੈ ਧਰਮ ਰਾਏ। ਜੇ ਇੱਥੇ ਨਹੀਂ ਦੱਸੋਗੇ ਧਰਮ ਰਾਜੇ ਦੀ ਕਚਹਿਰੀ ਵਿੱਚ ਤਾਂ ਉਹ ਪ੍ਰਗਟ ਹੋ ਜਾਣੇ ਨੇ। ਦੂਰੇ ਚੋਰ ਨਹੀਂ ਬਣਨਾ, ਇੱਕ ਤਾਂ ਪਾਪ ਕਰਕੇ ਚੋਰ ਬਣੇ, ਇੱਕ ਫਿਰ ਉਹਨਾਂ ਪਾਪਾਂ ਨੂੰ ਛੁਪਾ ਕੇ ਰੱਖਣਾ, ਦੂਰੇ ਚੋਰ ਬਣਨਾ ਹੈ। ਇਹੋ ਨਹੀਂ ਕਦੇ ਕਰਨਾ। ਸੋ ਇਸ ਪ੍ਰਕਾਰ ਖਾਲਸਾ ਜੀ ਪ੍ਰੇਮ ਰੂਪੀ ਰੱਸੀ ਵਿਚ ਆਪਣੇ ਆਪ ਨੂੰ ਬਣਾ ਲੈਣ ਵਾਲੇ, ਉਹਨਾਂ ਦਾ ਨਾਮ ਦਾਮੋਦਰ ਹੈ, ਉਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾਮੋਦਰ ਹਨ। ਇਸੇ ਪ੍ਰਕਾਰ ਸੋ ਧੰਨ ਗੁਰੂ ਸੱਚੇ ਪਾਤਸ਼ਾਹ ਸਿੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਅੱਜ ਕੱਲ ਵੀ ਲੋਕੀ ਸ਼ੇਰੇ ਪੰਜਾਬ ਕਹਾਉਣ ਨੂੰ ਤਾਂ ਚਿੱਤ ਕਰਦਾ, ਪਰ ਕਰਨ ਕੀ, 6 ਮਹੀਨਿਆਂ ਤੋਂ ਬਾਅਦ ਉਲਟ ਜਾਂਦੇ ਹੈ। ਇਸ ਵਾਸਤੇ ਸ਼ੇਰੇ ਪੰਜਾਬ ਪੁਣਾ ਨਾਲੇ ਉਹ ਗੁਣ ਹੈ ਨਹੀਂ ਗੇ, ਗੱਲ ਕਿਹੜੀ ਬਣੇ। ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਸੋ ਖਾਲਸਾ ਜੀ ਜਦੋਂ ਰਾਜ ਭਾਗ ਦੇ ਸਹਿਤ ਸਨ, ਅਚਨਚੇਤ ਮਰਿਆਦਾ ਵਿਚ ਫਰਕ ਪਾ ਬੈਠੇ। ਆ ਕਦੇ ਤੁਸੀਂ ਸੁਣਿਆ ਹੋਣਾ ਹੈ, ਅਖਬਾਰਾਂ ਵਿਚ ਖਬਰ ਕਈ ਵਾਰੀ ਆਉਂਦੀ ਹੈ ਕਿ ਬਾਰਡਰ ਦੇ ਉੱਪਰ ਇੱਕ ਕੰਜਰੀ ਦਾ ਪੁਲ ਹੈ, ਉਥੇ ਆਵੀ ਦੀ ਸਮਗਲਰਾਂ ਨੂੰ ਮਾਰਿਆ, ਆ ਹੋਇਆ ਉਹ ਹੋਇਆ। ਸੋ ਮੋਰਾਂ ਇੱਕ ਮੋਰਾਂ ਨਾਮੇ ਕੰਜਰੀ ਸੀ, ਸੋ ਉਹਦੇ ਨਾਲ ਨਜਾਇਜ਼ ਸਬੰਧ ਮਹਾਰਾਜਾ ਰਣਜੀਤ ਸਿੰਘ ਦੇ ਪਏ। ਆਪਣੇ ਮਗਰ ਹਾਥੀ ਤੇ ਚੜਾ ਕੇ ਲਈ ਜਾਂਦੇ ਸਨ ਲਾਹੌਰ ਵੱਲ ਨੂੰ। ਰਾਜ ਜਾਂਦਿਆਂ ਉਸ ਥਾਂ ਤੇ ਜਿਹੜਾ ਸੁਨਹਿਰੀ ਛਿੱਤਰ ਪਾਇਆ ਸੀ ਨਾ ਪੈਰ ਵਿਚ, ਉਹ ਉਸ ਕੰਜਰੀ ਦਾ ਉੱਥੇ ਡਿੱਗਿਆ ਸੀ ਮੋਹਰਾਂ ਦਾ। ਉਸ ਕਰਕੇ ਕਹਿੰਦੇ ਚੱਲ ਹੁਣ ਇੱਥੇ ਹੀ ਪਿਆ ਰਹਿਣ ਦੇ, ਤੇਰੀ ਯਾਦਗਾਰ ਅਖੇ ਇੱਥੇ ਬਣੇਗੀ। ਉਦੋਂ ਤੋਂ ਲੈ ਕੇ ਉਹ ਪੁਲ 3 ਰੁਪਈਏ ਲੱਗਣ ਤੋਂ ਕੰਜਰੀ ਵਾਲਾ ਪੁਲ ਹੁਣ ਤੱਕ ਉਹ ਵੱਜਦਾ ਬਾਰਡਰ ਉੱਪਰ। ਸੋ ਉਸ ਮੌਕੇ ਤੇ ਸਿੰਘਾਂ ਨੇ ਖਿਆਲ ਕੀਤਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਇਹਨੇ ਕੁਰੀਤੀ ਕੀਤੀ ਹੈ ਕਿ ਉਹ ਇਸ ਪ੍ਰਕਾਰ ਵਿਵਚਾਰ ਮੰਦ ਕਰਮੀ ਹੋਇਆ। ਉਸ ਵੇਲੇ ਖਾਲਸੇ ਨੇ ਖਾਲਸਾ ਜੀ ਪਕੜ ਲਿਆ ਸੀ, ਕਹਿਣ ਲੱਗੇ ਸ਼ੇਰੇ ਪੰਜਾਬ ਤੈਨੂੰ ਖਾਲਸੇ ਦੇ ਪੇਸ਼ ਹੋਣਾ ਪਵੇਗਾ, ਤੈਨੂੰ ਤਨਖਾਹ ਲੱਗੇਗੀ, ਤੂੰ ਕੁਰੈਤੀਆਂ ਤੂੰ ਪਤਤ ਹੈ। ਉਸ ਵੇਲੇ ਧੰਨ ਖਾਲਸਾ ਜੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਹਦੇ ਤੋਂ ਹੁਣ ਤੱਕ ਜਿਹੜੇ ਵੱਡੇ ਵੱਡੇ ਪਰਲੇ ਉਹ ਪਠਾਨ ਹਨ, ਉਹਨਾਂ ਦੇ ਬੱਚੇ ਰਾਤ ਨੂੰ ਨਾ ਲੈਣ ਤੋਂ ਜੇ ਨਾ ਰੋਂਦੇ ਹੋਏ ਚੁੱਪ ਨਾ ਕਰਨ ਤਾਂ ਤੈਨੂੰ ਹਰੀਆ ਪਵੇ, ਤੈਨੂੰ ਨਲੂਆ ਲਵੇ, ਜਾਂ ਇਸ ਪ੍ਰਕਾਰ ਆਇਆ ਹੋਇਆ ਸ਼ੇਰੇ ਪੰਜਾਬ। ਇਹ ਕਹਿ ਕੇ ਹੁਣ ਤੱਕ ਆਪਣੇ ਬੱਚਿਆਂ ਨੂੰ ਡਰਾਉਂਦੇ ਆ, ਜਿਹਦੀ ਐਡੀ ਵੱਡੀ ਭਾਰੀ ਤਾਂਘ ਪਈ ਸ਼ੇਰੇ ਪੰਜਾਬ ਦੀ। ਪਰ ਕਹਿਣ ਲੱਗਾ ਖਾਲਸਾ ਜੀ ਠੀਕ ਆ, ਮੈਂ ਮਰਿਆਦਾ ਤੋਂ ਉਲਟ ਚੱਲਿਆ ਹਾਂ, ਮੈਂ ਹੱਥ ਜੋੜ ਕੇ ਤੁਹਾਡੇ ਹਾਜ਼ਰ ਹਾਂ, ਜੋ ਚਾਹੋ ਮੈਨੂੰ ਡੰਨ ਲਾਓ। ਤਨਖਾਹ ਲੱਗਣ ਲੱਗੀ, ਜਿਹੜਾ ਮੌਕੇ ਦਾ ਜਥੇਦਾਰ ਸੀ ਅਕਾਲ ਤਖ਼ਤ ਦਾ, ਉਸ ਵੇਲੇ ਕਹਿਣ ਲੱਗਾ ਸ਼ੇਰੇ ਪੰਜਾਬ ਤੈਨੂੰ ਬੰਨ ਕੇ ਐਸ ਜਿਹੜੀ ਇਮਲੀ ਹੈ ਇਹਦੇ ਨਾਲ ਬੰਨ ਕੇ ਅੱਜ ਕੋਟਲੇ ਲਾਏ ਜਾਣਗੇ, ਹੋਰ ਤੈਨੂੰ ਤਨਖਾਹ ਵੱਖਰੀ ਲੱਗੇਗੀ, ਤੂੰ ਸਰੀਰਕ ਤੌਰ ਤੇ ਗਲਤੀ ਕੀਤੀ ਹੈ, ਤੇਰੇ ਸਰੀਰ ਨੂੰ ਦੰਨ ਦਿਆਂਗੇ। ਆਪਣੇ ਆਪ ਨੂੰ ਖਾਲਸਾ ਜੀ ਬਣਾ ਲਿਆ, ਜੋ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਮਲੀ ਦਾ ਬਿਰਸ਼ ਹੈ ਉਹਦੇ ਨਾਲ ਆਪਣੇ ਆਪ ਨੂੰ ਬਣਾਇਆ ਸੀ। ਜਦੋਂ ਬੰਨ ਲਿਆ ਚੰਗੀ ਤਰ੍ਹਾਂ ਕੋਟਲੇ ਲਾਉਣ ਲੱਗੇ, ਹੁਕਮ ਕੀਤਾ ਸਿੰਘ ਸਾਹਿਬ ਨੇ, ਕਹਿੰਦੇ ਲਾਓ ਕੋਟਲੇ ਕੱਢੋ ਇਹਦੇ ਵਿੱਚੋਂ ਜੋ ਵਿਕਾਰ ਦ੍ਰਿਸ਼ਟੀ ਹੈ। ਕੱਢਣ ਲੱਗੇ ਤੇ ਜਦੋਂ ਕੋਟਲਾ ਲੈ ਕੇ ਉਦਾਲੇ ਹੋਇਆ ਸਿੰਘ ਇੱਕ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਕਹਿਣ ਲੱਗੇ ਸਿੰਘੋ ਮੈਨੂੰ ਨਰਕਾਂ ਵਿੱਚ ਨਾ ਕਿਤੇ ਗਲਣਾ ਪਵੇ, ਇੱਥੇ ਜਿੰਨੀ ਸਜ਼ਾ ਦੇਣੀ ਹੈ ਸਿੰਘੋ ਤੁਹਾਡੇ ਹੱਥੋਂ ਹੀ ਮੈਨੂੰ ਮਿਲ ਜਾਵੇ, ਪਰ ਮੈਨੂੰ ਬਖਸ਼ ਲਓ, ਜਿਵੇਂ ਚਾਹੋ ਬਖਸ਼ੋ। ਇਹ ਅਧੀਨਗੀ ਵੇਖ ਕੇ ਮਹਾਰਾਜੇ ਦੀ ਵੱਧਾ ਹੋਇਆ ਵੇਖ ਕੇ, ਜੋ ਜਥੇਦਾਰ ਸੀ ਮੌਕੇ ਦੇ ਅਕਾਲ ਤਖ਼ਤ ਦੇ, ਹੱਸ ਕੇ ਕਹਿਣ ਲੱਗੇ ਬਸ ਖਾਲਸਾ ਜੀ ਇਹੋ ਜਿਹਾ ਸ਼ੇਰੇ ਪੰਜਾਬ ਵਰਗਾ ਰਾਜਾ ਨਹੀਂ ਸਿੰਘਾਂ ਨੂੰ ਕਦੇ ਮਿਲਣਾ, ਇੰਨੀ ਤਾਕਤ ਦਾ ਮਾਲਕ। ਫਿਰ ਸਿੰਘਾਂ ਦੇ ਹਜੂਰ, ਮਹਾਰਾਜ ਦੇ ਹਜੂਰ ਆਪਣੇ ਆਪ ਨੂੰ ਵੇਖ ਲਓ ਬਣਾ ਕੇ ਕੋਟਲੇ ਖਾਣ ਲੱਗਾ ਹੈ, ਹੁਣ ਬੱਜਿਆਂ ਵਰਗੇ ਹੀ ਇਹਨੂੰ ਹੋ ਗਏ। ਅੱਗੇ ਵਾਸਤੇ ਭਾਈ ਦੱਸ, ਕਹਿੰਦਾ ਜੀ ਮੇਰੇ ਕੰਨਾਂ ਨੂੰ ਹੱਥ ਲਾਏ, ਮੈਨੂੰ ਅੰਮ੍ਰਿਤ ਛਕਾਓ ਦੁਬਾਰਾ, ਮੇਰੇ ਤੇ ਕਿਰਪਾ ਹੋਵੇ। ਕਹਿਣ ਲੱਗੇ ਚੰਗਾ ਖਾਲੀ ਨਹੀਂ ਜਾਣ ਦੇਣਾ, ਜੋ ਸੋਇਨਾ ਨਾ ਹਰਿਮੰਦਰ ਸਾਹਿਬ ਦੇ ਉੱਪਰ ਸਾਰਾ ਲਾ। ਇਹ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਜੀ ਉਸ ਮੌਕੇ ਤੇ ਲਾਇਆ। ਕਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗਿਆ, ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਲੱਗੋ, ਸਾਹਮਣੇ ਦਰਵਾਜ਼ੇ ਤੇ ਪੜ੍ਹ ਲਿਆ ਕਰੋ, ਉੱਥੇ ਲਿਖਿਆ ਹੋਇਆ ਕਿ 1887 ਦੇ ਵਿੱਚ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪਣੇ ਪਰਮ ਸੇਵਕ ਮਹਾਰਾਜਾ ਰਣਜੀਤ ਸਿੰਘ ਦੇ ਪਾਸੋਂ ਇਹ ਸੇਵਾ ਆਪਣੀ ਕਿਰਪਾ ਕਰਕੇ ਕਰਵਾਈ। ਅਖਰ ਸਿੰਘਾਂ ਨੇ ਇਉਂ ਲਿਖੇ ਨੇ, ਉਸ ਮੌਕੇ ਤੇ ਇਹ ਸੇਵਾ ਹੋਈ ਸੀ। ਉਹ ਧੰਨ ਗੁਰੂ ਕੇ ਸਿੰਘ, ਜੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਰਿਆਦਾ ਨਾਂ ਚਲਾਉਂਦੇ, ਫਿਰ ਸਿੰਘਾਂ ਨੇ ਵੀ ਕਿੱਥੇ ਸਾਵਧਾਨ ਹੋਣਾ ਸੀ। ਇਸ ਪ੍ਰਕਾਰ ਖਾਲਸਾ ਜੀ ਸੋ ਦਾਮੋਦਰ, ਜੋ ਪ੍ਰੇਮ ਰੂਪੀ ਰੱਸੀ ਵਿੱਚ ਆਪਣੇ ਆਪ ਨੂੰ ਬਣਾ ਲੈਣ ਵਾਲੇ ਹਨ, ਉਹਨਾਂ ਦਾ ਨਾਮ ਦਾਮੋਦਰ ਹੈ। ਇਸੇ ਪ੍ਰਕਾਰ ਆਪਣੇ ਸੰਕਲਪ ਰੂਪੀ ਉਦਰ ਦੇ ਵਿੱਚ ਮਾਇਆ ਰੂਪੀ ਰੱਸੀ ਨੂੰ ਕਲਪ ਤਦਾਤਮ ਸੰਬੰਧ ਦੁਆਰਾ ਜੋ ਗ੍ਰਹਿਣ ਕਰਨ ਵਾਲੇ ਐਸੇ ਦਾਮੋਦਰ ਹਨ। ਰੇ ਮਨਾ ਰੇ ਚਿੱਤ ਹੈ ਮੇਰੇ ਚਿੱਤ ਚੇਤ ਸਕੀ ਨਾ, ਉਸ ਪਰਮੇਸ਼ਰ ਨੂੰ ਚੇਤੇ ਕਿਉਂ ਨਹੀਂ ਕਰਦਾ ਹੈ, ਯਾਦ ਕਿਉਂ ਨਹੀਂ ਕਰਦਾ ਹੈ।
ਨਾ ਜਾਣ ਸਕੋਈ,
ਤੂੰ ਇਹ ਕਿਉਂ ਨਹੀਂ ਜਾਣਦਾ ਕਿ ਉਸ ਪਰਮੇਸ਼ਰ ਤੋਂ ਬਿਨਾਂ ਬਿਵਹ ਦੂਸਰਾ ਹੋਰ ਕੋਈ ਨਹੀਂ ਹੈ। ਕਿਉਂ ਨਹੀਂ ਕੀ ਨਾ ਜਾਣਸ, ਕਿਉਂ ਨਹੀਂ ਜਾਣਦਾ ਹੈ ਕਿ ਉਸ ਪਰਮੇਸ਼ਰ ਤੋਂ ਬਿਨਾਂ ਹੋਰ ਦੂਸਰਾ ਕੋਈ ਸਾਡੀ ਪ੍ਰਤਪਾਲਾ ਕਰਨ ਵਾਲਾ ਨਹੀਂ ਹੈ, ਉਹ ਵੀ ਸਾਰਿਆਂ ਦੀ ਪਾਲਣਾ ਪੋਸਣਾ ਵਿੱਚ ਲੱਗਾ ਹੋਇਆ ਹੈ। ਕਾਹੇ ਰੇ ਮਨ ਚਿਤਵਾ ਹੈ ਉਦਮ, ਜਾਂ ਆਹਰ ਹਰ ਜੀਓ ਪਰਿਆ। ਜਦੋਂ ਆਪ ਪਰਮੇਸ਼ਰ ਉਦਮ ਵਿੱਚ ਪਿਆ ਹੋਇਆ ਹੈ, ਸੋ ਤੂੰ ਕਿਉਂ ਮਨ ਵਿੱਚ ਚਿੰਤਾ ਕਰ ਰਿਹਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੋਹਾਰੀ ਸਵਸਥ ਤਿਸ ਤਿਸ ਦੀ ਬਾਣ ਅਪਹਗ। ਇਸ ਪ੍ਰਕਾਰ ਸੋ ਕਹਿੰਦੇ ਕਿਉਂ ਨਹੀਂ ਇਹ ਜਾਣਦਾ ਹੈ ਕਿ ਉਸ ਪਰਮੇਸ਼ਰ ਤੋਂ ਬਿਨਾਂ ਬਿਵਹ ਦੂਸਰਾ ਹੋਰ ਕੋਈ ਨਹੀਂ ਹੈ, ਉਹ ਹੀ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ।
ਜੇ ਧਾਵੈ ਬ੍ਰਹਿਮੰਡ ਖੰਡ ਕਾ,
ਜੇ ਆਪਣੇ ਆਪ ਕੋਈ ਯਤਨ ਕਰਨਾ ਚਾਹੇ ਕਿ ਮੈਂ ਆਪਣੇ ਵਿਸ਼ੇਸ਼ ਉਦਮ ਦੇ ਨਾਲ ਵਿਸ਼ੇਸ਼ ਧਨ ਪਦਾਰਥ ਇਕੱਠਾ ਕਰ ਲਵਾਂਗਾ, ਤੇਰੇ ਵੱਸ ਦੀ ਇਹ ਗੱਲ ਨਹੀਂ ਹੈ। ਸੋ ਜਿੱਥੇ ਵੀ ਜਾਵਾਂਗਾ ਤੇਰੀ ਪਰਾਰਭ ਤਾਂ ਨਾਲ ਹੀ ਜਾਣੀ ਹੈ, ਤੇਰੇ ਕਰਮ ਤਾਂ ਮੱਥੇ ਤੇ ਲਿਖੇ ਹੋਏ ਨਾਲ ਹੀ ਜਾਣੇ ਹਨ। ਜੇ ਧਾਵੈ ਬ੍ਰਹਿਮੰਡ ਖੰਡ ਕਹੋ, ਜੇ ਵੱਡੇ ਭਾਰੀ ਬ੍ਰਹਿਮੰਡਾਂ ਖੰਡਾਂ ਵਿੱਚ ਵਿਚਰਦਾ ਰਹੇ, ਭਾਵ ਦੇਸਾਂ ਵਿੱਚ ਪ੍ਰਦੇਸਾਂ ਵਿੱਚ ਹੋਰਨਾਂ ਦੇਸ਼ਾਂ ਵਿੱਚ ਵੀ ਵਿਚਰਦਾ ਰਹੇ ਕਿ ਮੈਨੂੰ ਬਾਹਲੀ ਮਾਇਆ ਪ੍ਰਾਪਤ ਹੋਵੇ।
ਕਰਤਾ ਕਰੈ ਸੋ
ਭਾਈ, ਕਰਤਾ ਪਰਮੇਸ਼ਰ ਜੋ ਕਰੇਗਾ ਸੋ ਹੋਣਾ ਹੈ। ਕਰਤੇ ਪਰਮੇਸ਼ਰ ਤੋਂ ਵੱਖਰਾ ਜਾਂ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਕੋਈ ਪ੍ਰਾਪਤੀ ਕਰ ਸਕੇਗਾ। ਕਰਤਾ ਪਰਮੇਸ਼ਰ ਜੋ ਕਰੇਗਾ ਸੋ ਹੀ ਹੋਣਾ ਹੈ। ਇਸ ਵਾਸਤੇ ਪਰਾਰਭ ਤੇ ਸ਼ਾਕਰ ਹੋ ਕੇ ਪਰਮੇਸ਼ਰ ਦਾ ਸ਼ੁਕਰੀਆ ਕਰਦਾ ਹੋਇਆ ਟੇਕੇ ਕਿਉਂ ਨਹੀਂ ਬੈਠਦਾ, ਉਹਨੂੰ ਯਾਦ ਕਿਉਂ ਨਹੀਂ ਕਰਦਾ ਹੈ। ਵਿਸਰਾਮ ਦੇ ਕੇ ਕਹਿੰਦੇ ਹਨ।